कबीर बणकी दादी लाकरी ठड़ी करे पुकार मत बस परों लुहार के जा रहे दूजी बार। लाहौर शहर की वड्डी मसीत नूं कौन नहीं जानदा। इस दे उच्चे मुनारे ते आलीशान इमारत सचमुच ही वेखण वाली है। होर दिनां विच वी इत्थे बहुत रौनक हुंदी है, पर जुम्मे दे दिन शुक्रवार तां इत्थे चंगा भीड़ भड़का हुंदा है। सारे दिनां दे इकट्ठे होए इस्लाम दे अभिलाषियां नूं बहुता इसे दिन ते इसे थां ते ही मुसलमान विच बनाया जांदा है ते अपने धर्म विच रलाया जांदा है। एक शुक्रवार दे दिन इसे मसीत विच ही मिस डुमेली भी अपना तीजा नवा जन्म लैण वास्ते हाजिर होई है। सारे पासियां तो मुबारकां ते वधाइयां दीआं आवाज़ां इस दे कन्नां च पै रहीआं ने कि तेरी किस्मत चंगी है जो तू मरण तो पहला इस सच्चे दीन विच शामिल हो गई है। नबी रसूल इल्ला तेरी मदद करनगे, बहिश्तां ते तेरा हुक्म होवेगा। ये भी उस वेले फुल्ली नहीं सी समाउंदी। एक तां उधर दा छुटकारा, दूजा माई दीआं गल्लां दा सहारा बहुत उत्साह दे रहा सी। भावें इस नूं कलमा पढ़ना नहीं सी आउंदा, पर उस वेले जिवें हो सकिया ये नवें धर्म दी बेड़ी विच सवार हो गई। मौलवियां ने नाम रख्या गुलाम फातमा ते नाल ही फरमाया, कोई है जिहड़ा इस नूं सिख्या देवे तां कि यह पूरी ईमान वाली भाव धर्म के मामले में परपक हो जाए। इसलिए कोई बंदा लीला इसका अतालीक बनन का बीड़ा उठावे, भाव कोई बंदा इस नूं धर्म की विद्या पढ़ाउण दा सिख्या देण दा वायदा करे। इस ते एक मौलवी साहब ने हां कर दित्ती ते नाल इकरार कीता कि मैं इस बीबी नूं रोज ही दीन दी धर्म दी सिख्या दिया करांगा। हैरानी ते इस गल दी है कि दो बार सदमा सह चुकी ए औरत इस तीसरे जमे विच किवें पहुंची। इसका संखेप वेरवा यह है, इस नूं नवें घर पहुंचदिआं सार ही एक दीनदार फकीर ने काबे वल मूंह करके बैठना ते तीन घंटे आयत करीमा दा गलत मलत पाठ करना सिखाया ते नाल ही कुछ होर साधन दसे। इस तरह करन नाल कदे कदे अध नींदरे इस नूं पति दा रूप दिसे, कदे इह कुड़ी दीआं अखां ते हथ रख के मलदिआ करन तां नूर दे कई करिश्मे दिस पैण कर। नाल नाल बुल्ले शाह दीआं काफियां ते कई कवालियां भी सुनाईयां ते इन्हां गल्लां ने इस भोली नूं इह आस बना दित्ती कि सुरग दा रस्ता इत्थे ही है ते कलमा लैण दे बाद सुरग दा दरवाजा खुल जाणा। गल की हुण नवें मौलवी साहब अपने इकरार से रोज आउंदे, कुछ सुना जांदे, कुछ मूहों अखवा जांदे। दस बारह दिनां विच ही मौलवी जी दा ख्याल इस्त्री दे इस पले दा इस तरह दा हो गया कि इह इकल्ली ना रवे। एक दिन गल्ली बाती इस नूं सुना दिता कि मेरी 50 रुपए महीने की आमदन है, बड़ा मन्या परमन्या उच्ची जात का आदमी है। ते फिर नाल ही यह भी कह दिता कि तैनू जरूर ਕਿਸੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ, ਕਿਉਂਕਿ ਖੁਦਾ ਦਾ ਤੇ ਖੁਦਾ ਦੇ ਰਸੂਲ ਦਾ ਭਾਵ ਹਜ਼ਰਤ ਮੁਹੰਮਦ ਸਾਹਿਬ ਦਾ ਇਹ ਹੀ ਹੁਕਮ ਹੈ ਕਿ ਬਿਨਾਂ ਪਤੀ ਤੋਂ ਔਰਤ ਦਾ ਈਮਾਨ ਠੀਕ ਨਹੀਂ ਰਹਿੰਦਾ। ਭਾਵੇਂ ਮੌਲਵੀ ਸਾਹਿਬ ਨੇ ਇਹ ਬਚਨ ਬੜੇ ਕੋਮਲਤਾ ਨਾਲ ਕਹੇ ਤੇ ਵੈਸੇ ਵੀ ਮੂੰਹ ਮੱਥੇ ਲੱਗਦੇ ਸਨ, ਪਰ ਇਹ ਵੀ ਬਾਰ ਬਾਰ ਠੁੱਡੇ ਖਾ ਕੇ ਸੱਟਾਂ ਖਾ ਕੇ ਡਾਵਾਂ ਡੋਲ ਹੋ ਕੇ ਕੁਝ ਸੋਚਵਾਨ ਹੋ ਚੁੱਕੀ ਸੀ। ਇਹ ਵੀ ਜਾਣਦੀ ਸੀ ਕਿ ਮੁਸਲਮਾਨਾਂ ਵਿੱਚ ਦੂਜਾ ਵਿਆਹ ਕਰਨਾ ਕੋਈ ਬੁਰੀ ਗੱਲ ਨਹੀਂ ਸਮਝੀ ਜਾਂਦੀ, ਪਰ ਇਸ ਦੇ ਮਨ ਵਿੱਚ ਤਾਂ ਪਹਿਲੇ ਦਿਨ ਤੋਂ ਹੀ ਦੂਜੇ ਵਿਆਹ ਦੇ ਪ੍ਰਤੀ ਘਿਰਣਾ ਬੈਠੀ ਹੋਈ ਸੀ ਅਤੇ ਆਪਣੇ ਪਤੀ ਨੂੰ ਮਿਲਣ ਦੀ ਲਾਲਸਾ ਤੇ ਪਤੀਵ੍ਰਤਾ ਧਰਮ ਦੇ ਜਨਮ ਤੋਂ ਹੀ ਸਿੱਖੇ ਆਪਣੇ ਧਰਮ ਦੇ ਖਿਆਲ ਜੰਮੇ ਪਏ ਸਨ। ਇਸ ਨੇ ਸੁਣ ਕੇ ਬੜੀ ਉਦਾਸੀ ਤੇ ਨਿਰਾਸ਼ਤਾ ਨਾਲ ਠੰਡਾ ਹੌਕਾ ਭਰਿਆ ਤੇ ਮਨ ਵਿੱਚ ਸੋਚਣ ਲੱਗੀ, ਮੂਸਾ ਨੱਠਾ ਮੌਤ ਤੋਂ ਅੱਗੇ ਮੌਤ ਖੜੀ। ਇਸ ਲਈ ਇਸਨੇ ਬੜੇ ਠੰਭੇ ਨਾਲ ਜਵਾਬ ਦਿੱਤਾ, ਮੈਂ ਅਜੇ ਕੁਝ ਚਿਰ ਇਸ ਗੱਲ ਦਾ ਉੱਤਰ ਨਹੀਂ ਦੇ ਸਕਦੀ, ਹਾਲਾਂ ਮੈਂ ਬਿਮਾਰ ਹਾਂ, ਤੁਸੀਂ ਕੁਛ ਦਿਨ ਆਉਣ ਦੀ ਖੇਚਲ ਵੀ ਨਾ ਕਰਨੀ, ਮੈਂ ਰਾਜ਼ੀ ਹੋ ਕੇ ਆਪ ਹੀ ਤੁਹਾਨੂੰ ਅਰਜ਼ ਕਰ ਭੇਜਾਂਗੀ। ਗੱਲ ਕੀ ਇਸ ਤੀਸਰੇ ਜਨਮ ਵਿੱਚ ਆ ਕੇ ਵੀ ਵਿਚਾਰੀ ਦਾ ਪਤੀ ਦੇ ਦਰਸ਼ਨ ਕਰਨ ਦੀ ਇੱਛਾ ਵਾਲਾ ਮਸਲਾ ਹੱਲ ਨਾ ਹੋਇਆ, ਸਗੋਂ ਮਨ ਹੋਰ ਦੁਖੀ ਹੋਇਆ ਤੇ ਜੀਵਨ ਜਿਉਣਾ ਇੱਕ ਭਾਰ ਲੱਗਣ ਲੱਗ ਪਿਆ। ਲੱਗੀ ਉਸ ਉਪਦੇਸ਼ਕ ਨੂੰ ਕੋਸਣ ਜਿਹੜਾ ਇਸ ਨੂੰ ਪਹਾੜ ਦੇ ਕਿਨਾਰੇ ਤੇ ਝਰਨੇ ਦੇ ਕੋਲੋਂ ਉਠਾ ਕੇ ਲੈ ਕੇ ਆਇਆ ਸੀ। ਮਨ ਵਿੱਚ ਸੋਚਣ ਲੱਗੀ, ਨਾ ਉਹ ਮੈਨੂੰ ਉੱਥੋਂ ਉਠਾਉਂਦਾ, ਨਾ ਇਹ ਦੁੱਖ ਮੈਨੂੰ ਮਿਲਦੇ, ਪਾਣੀ ਵਿੱਚ ਡਿੱਗ ਕੇ ਮਰ ਜਾਂਦੀ, ਪਰ ਹੁਣ ਕੀ ਹੋਵੇ, ਅੰਦਰੋਂ ਬੜਾ ਸੜੇ ਬੜਾ ਦੁਖੀ ਹੋਵੇ ਪਰ ਕੋਈ ਸੋਚ ਕੰਮ ਨਾ ਕਰੇ। ਇਸੇ ਝੰਝਟ ਵਿੱਚ ਉਹ ਪਹਿਲਾ ਆਇਤਾਂ ਦਾ ਘੋਟਾ ਲਾਉਣਾ ਤੇ ਹੋਰ ਸਾਧਨ ਪਾਠ ਤੇ ਦਰੂਦ ਵੀ ਛੁੱਟ ਗਏ। ਘਬਰਾਹਟ ਨੇ ਬਹੁਤ ਵਧਣਾ ਤੇ ਦੁੱਖ ਦੇਣਾ ਸ਼ੁਰੂ ਕਰ ਦਿੱਤਾ। ਜਿਸ ਘਰ ਵਿੱਚ ਗੁਲਾਮ ਫਾਤਮਾ ਨਵਾਂ ਜਨਮ ਲੈ ਕੇ ਪਲ ਰਹੀ ਸੀ, ਉਸੇ ਗਲੀ ਵਿੱਚ ਇਸ ਦੀ ਇੱਕ ਪੇਕਿਆਂ ਦੀ ਗਲੀ ਵਿਚਲੀ ਸਹੇਲੀ ਵਸਦੀ ਸੀ। ਉਹ ਇਸ ਤਰ੍ਹਾਂ ਕਿ ਮੰਡਵੀ ਤੋਂ ਇਸ ਦਾ ਪਤੀ ਬੰਬਈ ਤੇ ਬੰਬਈ ਤੋਂ ਰੰਗ ਦਾ ਵਪਾਰ ਕਰਦਾ ਅੰਮ੍ਰਿਤਸਰ ਆ ਗਿਆ ਸੀ ਤੇ ਇੱਥੋਂ ਕੁਝ ਰੁਪਈਆ ਕਮਾ ਕੇ ਲਾਹੌਰ ਵਿੱਚ ਇੱਕ ਵੱਡੇ ਕੰਮ ਦੀ ਏਜੰਸੀ ਖੋਲ ਕੇ ਇਸ ਗਲੀ ਵਿੱਚ ਘਰ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਸੀ। ਇਸ ਗਲੀ ਵਿੱਚ ਤੇ ਹਿੰਦੂ ਮੁਸਲਮਾਨ ਲੋਕਾਂ ਦੀ ਰਲਵੀਂ ਮਿਲਵੀਂ ਵਸੋਂ ਸੀ। ਬਸ ਇਸ ਕਰਕੇ ਦੋ ਕੁ ਦਿਨ ਪਹਿਲਾਂ ਇਸ ਪੁਰਾਣੀ ਸਹੇਲੀ ਨੂੰ ਗਲੀ ਵਿੱਚ ਤੁਰੀ ਜਾਂਦੀ ਵੇਖ ਕੇ ਇਸ ਗੁਲਾਮ ਫਾਤਮਾ ਨੇ ਪਛਾਣ ਤੇ ਲਿਆ, ਪਰ ਸ਼ਰਮ ਦੀ ਮਾਰੀ ਓਲੇ ਹੋ ਗਈ। ਅੱਜ ਇਹ ਮਨ ਕਰਕੇ ਬੜੀ ਦੁਖੀ ਹੋਈ ਬੈਠੀ ਥੜੇ ਤੇ ਰੋ ਰਹੀ ਸੀ ਕਿ ਦੂਰੋਂ ਹੀ ਪੁਰਾਣੀ ਸਹੇਲੀ ਆਉਂਦੀ ਨਜ਼ਰੇ ਪਈ ਤੇ ਫਾਤਮਾ ਉਸਦੇ ਅੱਗੇ ਖੜੇ ਹੋ ਗਈ ਤੇ ਪੁੱਛਣ ਲੱਗੀ, ਨੀ ਭੈਣ ਤੂੰ ਗੰਗਾ ਬਾਈ ਏ? ਜਵਾਬ ਮਿਲਿਆ, ਹਾਂ ਭੈਣਾ ਮੈਂ ਤੇ ਗੰਗਾ ਬਾਈ ਹਾਂ, ਪਰ ਤੂੰ ਮੈਨੂੰ ਕਿਵੇਂ ਜਾਣਦੀ ਹੈ, ਮੈਂ ਤੇ ਤੈਨੂੰ ਪਛਾਣਿਆ ਨਹੀਂ। ਪਰ ਚੇਤੇ ਕਰਕੇ ਆਖਣ ਲੱਗੀ, ਹਾਂ ਤੇਰਾ ਚਿਹਰਾ ਤੇ ਪਛਾਣ ਵਾਲਾ ਜਾਪਦਾ ਹੈ ਪਰ ਤੇਰਾ ਨਾਂ ਨਹੀਂ ਚੇਤੇ ਆਉਂਦਾ। ਗੁਲਾਮ ਫਾਤਮਾ ਕਹਿਣ ਲੱਗੀ, ਮੈਂ ਤੁਹਾਨੂੰ ਆਪਣਾ ਨਾਂ ਤੇ ਥੋ ਟਿਕਾਣਾ ਤਾਂ ਦੱਸ ਦਿਆਂਗੀ, ਪਰ ਜ਼ਰਾ ਇੱਕ ਪਾਸੇ ਹੋ ਕੇ ਜੇ ਮੇਰੀ ਗੱਲ ਸੁਣ ਲਵੋ ਤਾਂ। ਤੇ ਗੰਗਾ ਬਾਈ ਆਖਣ ਲੱਗੀ, ਮੈਂ ਇਸ ਵੇਲੇ ਗੁਰਦੁਆਰੇ ਜਾ ਰਹੀ ਹਾਂ, ਇਸ ਲਈ ਠਹਿਰ ਤਾਂ ਨਹੀਂ ਸਕਦੀ, ਪਰ ਹੁਣੇ ਮੈਂ ਥੋੜ੍ਹੀ ਦੇਰ ਬਾਅਦ ਇੱਥੇ ਹੀ ਵਾਪਸ ਆਵਾਂਗੀ ਤੇ ਉਸ ਵੇਲੇ ਤੂੰ ਜੋ ਆਖਣਾ ਚਾਹੇ ਮੈਨੂੰ ਕਹਿ ਲੈਣਾ।